ਅੱਜ ਦੀਆਂ ਮੁੱਖ ਖਬਰਾਂ ਵਿੱਚ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਪੂਰਬੀ ਤੱਟ 'ਤੇ ਪਣਡੁੱਬੀ ਬੇਸ ਬਣਾਉਣ ਦੀ ਯੋਜਨਾ ਦੀ ਕੀਤੀ ਪੁਸ਼ਟੀ। ਹੜ੍ਹਾਂ ਦੇ ਅਧਿਕਾਰਤ ਜਵਾਬ ਪ੍ਰਤੀ ਲੋਕਾਂ ਦੇ ਗੁੱਸੇ ਕਾਰਨ ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਨੇ ਨੌਰਦਰਨ ਰਿਵਰਸ ਖੇਤਰ ਦੇ ਭਾਈਚਾਰਿਆਂ ਤੋਂ ਮੰਗੀ ਮੁਆਫ਼ੀ। ਅਤੇ ਖੇਡਾਂ ਵਿੱਚ ਆਸਟ੍ਰੇਲੀਆਈ ਫੁੱਟਬਾਲ ਦੀ ਇੱਕ ਹੋਰ ਟੀਮ ਪੈਰਾ ਮਟਿਲਡਾਸ ਦੀ ਅਧਿਕਾਰਤ ਰਾਸ਼ਟਰੀ ਟੀਮਾਂ ਵਿੱਚ ਸ਼ਮੂਲੀਅਤ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ, ਅਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਨੇ ਰਾਜ ਦੇ ਨੌਰਦਰਨ ਰਿਵਰਸ ਖੇਤਰ ਵਿੱਚ ਹੜ੍ਹਾਂ ਕਾਰਨ ਤਬਾਹ ਹੋਏ ਭਾਈਚਾਰਿਆਂ ਦੀ ਸਰਕਾਰ ਨਾਲ ਨਾਰਾਜ਼ਗੀ 'ਤੇ ਮੁਆਫ਼ੀ ਮੰਗੀ ਹੈ, ਕਿਉਂਕਿ ਇਹ ਖੁਲਾਸਾ ਹੋਇਆ ਹੈ ਕਿ ਹੜ੍ਹ ਸਹਾਇਤਾ ਲਈ ਅਲਾਟ ਕੀਤੇ ਗਏ ਲੱਖਾਂ ਡਾਲਰ ਪ੍ਰਸ਼ਾਸਨਿਕ ਫੀਸਾਂ ਵਿੱਚ ਖਤਮ ਹੋ ਜਾਣਗੇ। ਇਸ ਤੋਂ ਪਹਿਲਾਂ ਅੱਜ ਦੇ ਬਜਟ ਅਨੁਮਾਨਾਂ ਦੀ ਇੱਕ ਸੁਣਵਾਈ ਵਿੱਚ ਦੱਸਿਆ ਗਿਆ ਸੀ ਕਿ ਪਿਛਲੇ ਹਫ਼ਤੇ ਐਲਾਨੇ ਗਏ ਹੜ੍ਹ ਰਿਕਵਰੀ ਫੰਡਿੰਗ ਵਿੱਚ 434.7 ਮਿਲੀਅਨ ਡਾਲਰਾਂ ਵਿੱਚੋਂ 20 ਮਿਲੀਅਨ ਡਾਲਰ ਤੋਂ ਵੱਧ ਗ੍ਰਾਂਟਾਂ ਦੇ ਪ੍ਰਬੰਧਨ ਲਈ ਸਰਕਾਰ ਦੀ ਲਾਗਤ ਵੱਲ ਜਾ ਸਕਦੇ ਨੇ। ਲਿਸਮੋਰ ਤੋਂ 9 ਨੈੱਟਵਰਕ ਨਾਲ ਗੱਲ ਕਰਦਿਆਂ ਸ਼੍ਰੀ ਡੋਮਿਨਿਕ ਪੈਰੋਟੇ ਨੇ ਕਿਹਾ ਕਿ ਉਹਨਾਂ ਨੂੰ ਨੌਰਦਰਨ ਰਿਵਰਸ ਖੇਤਰ ਵਿੱਚ ਹਜ਼ਾਰਾਂ ਲੋਕ ਜਿਨ੍ਹਾਂ ਦੇ ਘਰ ਅਤੇ ਕਾਰੋਬਾਰ ਪਿਛਲੇ ਹਫ਼ਤੇ ਹੜ੍ਹ ਦੌਰਾਨ ਤਬਾਹ ਹੋ ਗਏ ਸਨ, ਬਾਰੇ ਸੁਣ ਕੇ ਬਹੁਤ ਅਫਸੋਸ ਹੋਇਆ ਹੈ।
There's a lot of anger and a lot of frustration. We've had many communities up here in isolation and have felt abandoned. We're doing everything we can. We've set up 17 evacuation centres and we're going to be working day and night for weeks and months and years ahead. This is the most devastating scenes right across the northern rivers. You would never see anything like it.
ਉੱਤਰੀ ਨਿਊ ਸਾਊਥ ਵੇਲਸ ਤੋਂ ਲੈ ਕੇ ਰਾਜ ਦੇ ਦੱਖਣ ਤੱਕ ਕਈ ਨਦੀ ਪ੍ਰਣਾਲੀਆਂ ਲਈ ਭਾਰੀ ਮੀਂਹ ਅਤੇ ਗਰਜ ਤੂਫਾਨ ਤੱਟਵਰਤੀ ਖੇਤਰਾਂ ਨੂੰ ਪ੍ਰਭਾਵਿਤ ਕਰਨਾ ਜਾਰੀ ਰੱਖਦੇ ਨੇ। ਗ੍ਰੇਟਰ ਸਿਡਨੀ ਦੇ ਹੰਟਰ ਖੇਤਰ ਲਈ ਸਭ ਤੋਂ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ ਨੌਰਦਰਨ ਰਿਵਰਸ ਮੱਧ ਉੱਤਰੀ ਤੱਟ, ਦੱਖਣੀ ਤੱਟ, ਇਲਵਾਰਾ ਅਤੇ ਬੇਗਾ ਲਈ ਵੀ ਮੱਧਮ ਹੜ੍ਹਾਂ ਦੀ ਭਵਿੱਖਬਾਣੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਲੋਵੀ ਇੰਸਟੀਚਿਊਟ ਨੂੰ ਆਪਣੇ ਸੰਬੋਧਨ ਵਿੱਚ ਆਸਟ੍ਰੇਲੀਆ ਦੇ ਪੂਰਬੀ ਤੱਟ 'ਤੇ ਇੱਕ ਨਵਾਂ ਪਣਡੁੱਬੀ ਆਧਾਰ ਸਥਾਪਿਤ ਕਰਨ ਦੀ ਯੋਜਨਾ ਦੀ ਪੁਸ਼ਟੀ ਕੀਤੀ ਹੈ। ਕਿਰੀਬਿਲੀ ਹਾਊਸ ਤੋਂ ਵੀਡੀਓ ਲਿੰਕ ਰਾਹੀਂ ਬੋਲਦੇ ਹੋਏ ਸ਼੍ਰੀ ਸਕਾਟ ਮੋਰਿਸਨ ਨੇ ਕਿਹਾ ਕਿ ਇਹ ਬੇਸ ਔਕਸ ਰੱਖਿਆ ਸਮਝੌਤੇ ਦੇ ਤਹਿਤ ਪ੍ਰਾਪਤ ਕੀਤੇ ਜਾ ਰਹੇ ਪਰਮਾਣੂ ਸੰਚਾਲਿਤ ਪਣਡੁੱਬੀਆਂ ਦੇ ਨਵੇਂ ਫਲਾਈਟ ਦਾ ਸਮਰਥਨ ਕਰੇਗਾ। ਉਹਨਾਂ ਕਿਹਾ ਕਿ ਇਹ ਬੇਸ ਬਹੁਤ ਜ਼ਰੂਰੀ ਸੀ, ਕਿਉਂਕਿ ਦੁਨੀਆ ਭਰ ਵਿੱਚ ਤਾਨਾਸ਼ਾਹੀ ਦੇ ਉਭਾਰ ਅਤੇ ਰੂਸ ਦੁਆਰਾ ਯੂਕਰੇਨ 'ਤੇ ਹਮਲੇ ਦੇ ਕਾਰਨ ਆਸਟ੍ਰੇਲੀਆ 80 ਸਾਲਾਂ ਵਿੱਚ ਆਪਣੇ ਸਭ ਤੋਂ ਗੰਭੀਰ ਸੁਰੱਖਿਆ ਮਾਹੌਲ ਦਾ ਸਾਹਮਣਾ ਕਰ ਰਿਹਾ ਸੀ। ਸ਼੍ਰੀ ਮੋਰਿਸਨ ਨੇ ਕਿਹਾ ਕਿ ਹੋਰ ਥਾਵਾਂ ਦੀਆਂ ਘਟਨਾਵਾਂ ਸਾਡੀ ਖੇਤਰੀ ਅਤੇ ਰਾਸ਼ਟਰੀ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ।
Threats in our region are proliferating from both state and non-state actors. Militarization is expanding and evolving rapidly. The specter from terrorism and all forms of violent extremism endures. The challenge from more surreptitious malign activities, espionage, disinformation, cyber attacks, foreign interference and economic coercion, it's mounting daily.
ਸ਼੍ਰੀ ਸਕਾਟ ਮੋਰਿਸਨ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਪ੍ਰਸਤਾਵਿਤ ਪਰਮਾਣੂ ਪਣਡੁੱਬੀ ਪ੍ਰੋਗਰਾਮ 'ਤੇ ਕੋਈ ਵੀ ਵੱਡਾ ਫੈਸਲਾ ਨਹੀਂ ਲਿਆ ਜਾਵੇਗਾ। ਇਸੇ ਦੌਰਾਨ ਯੂਕਰੇਨ ਖੁਦ ਸੰਯੁਕਤ ਰਾਸ਼ਟਰ ਦੀ ਚੋਟੀ ਦੀ ਅਦਾਲਤ ਨੂੰ ਇੱਕ ਐਮਰਜੈਂਸੀ ਹੁਕਮ ਜਾਰੀ ਕਰਨ ਲਈ ਕਹੇਗਾ, ਜਿਸ ਵਿੱਚ ਰੂਸ ਨੂੰ ਆਪਣੇ ਹਮਲੇ ਰੋਕਣ ਦੀ ਲੋੜ ਦਾ ਜ਼ਿਕਰ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਉਹਨਾਂ ਲੋਕਾਂ ਦੀ ਸੁਰੱਖਿਆ ਲਈ ਜੋ ਕਿ ਧੱਕੇਸ਼ਾਹੀ ਅਤੇ ਨਸਲਕੁਸ਼ੀ ਦਾ ਸ਼ਿਕਾਰ ਹੋਏ ਨੇ, ਰੂਸ ਦੀ ਵਿਸ਼ੇਸ਼ ਫੌਜੀ ਕਾਰਵਾਈ ਦੀ ਲੋੜ ਹੈ, ਭਾਵ ਯੂਕਰੇਨ ਦੇ ਪੂਰਬ ਵਿੱਚ ਰਹਿਣ ਵਾਲੇ ਉਹ ਲੋਕ ਜਿਨ੍ਹਾਂ ਦੀ ਪਹਿਲਾਂ ਜਾਂ ਇੱਕੋ ਇੱਕ ਭਾਸ਼ਾ ਰੂਸੀ ਹੈ। ਪਰ ਯੂਕਰੇਨ ਦਲੀਲ ਦਿੰਦਾ ਹੈ ਕਿ ਨਸਲਕੁਸ਼ੀ ਦੇ ਦਾਅਵੇ ਝੂਠੇ ਨੇ ਅਤੇ ਕਿਸੇ ਵੀ ਸਥਿਤੀ ਵਿੱਚ ਹਮਲੇ ਲਈ ਕਾਨੂੰਨੀ ਵਾਜਬੀਅਤ ਪ੍ਰਦਾਨ ਨਹੀਂ ਕਰਦੇ। ਸੰਯੁਕਤ ਰਾਸ਼ਟਰ ਦੀ ਅਦਾਲਤ ਦੁਆਰਾ ਲਏ ਗਏ ਫੈਸਲੇ ਜ਼ਰੂਰੀ ਹੁੰਦੇ ਨੇ ਅਤੇ ਦੇਸ਼ ਆਮ ਤੌਰ 'ਤੇ ਉਹਨਾਂ ਦੀ ਪਾਲਣਾ ਵੀ ਕਰਦੇ ਨੇ, ਪਰ ਉਹਨਾਂ ਨੂੰ ਲਾਗੂ ਕਰਨ ਦਾ ਕੋਈ ਸਿੱਧਾ ਸਾਧਨ ਨਹੀਂ ਹੈ। ਨਿਊ ਸਾਊਥ ਵੇਲਸ ਦੀ ਪੁਲਿਸ ਨੇ ਸ਼ੰਕਾ ਜਤਾਈ ਹੈ ਕਿ ਸਿਡਨੀ ਹਾਰਬਰ ਬ੍ਰਿਜ 'ਤੇ ਅੱਜ ਸਵੇਰੇ ਹੋਇਆ ਇੱਕ ਭਿਆਨਕ ਹਾਦਸਾ ਇੱਕ ਚੋਰੀ ਹੋਈ ਕਾਰ ਕਾਰਨ ਹੋਇਆ ਸੀ। ਸਾਹਮਣੇ ਆਈ ਇੱਕ ਵੀਡੀਓ ਵਿੱਚ ਅੱਜ ਸਵੇਰੇ ਵਾਪਰੇ ਇੱਕ ਬਹੁ ਵਾਹਨ ਹਾਦਸੇ ਤੋਂ ਕੁਝ ਪਲ ਪਹਿਲਾਂ ਪੁਲ ਉੱਤੇ ਇੱਕ ਕਾਰ ਗਲਤ ਲੇਨ ਵਿੱਚ ਤੇਜ਼ ਰਫ਼ਤਾਰ ਨਾਲ ਚੱਲਦੀ ਦਿਖਾਈ ਗਈ ਹੈ। ਨਿਊ ਸਾਊਥ ਵੇਲਜ਼ ਦੇ ਪੁਲਿਸ ਸੁਪਰਡੈਂਟ ਰੋਹਨ ਕ੍ਰਾਮਜ਼ੀ ਨੇ 2GB ਰੇਡੀਓ ਨੂੰ ਦੱਸਿਆ ਕਿ ਹਾਦਸਾਗ੍ਰਸਤ ਟੋਇਟਾ ਕਲੂਗਰ ਸ਼ਾਇਦ ਚੋਰੀ ਦੀ ਹੋ ਸਕਦੀ ਹੈ।
The circumstances at the moment do suggest to us, and police will allege that the Kluger may have been stolen early in the morning in the vicinity of Sussex and Goulburn Street. So that, you know, we're still putting it together and would certainly ask anybody who has any information or may have witnessed the collision or indeed the stealing of that Kluger this morning to come forward and contact us and help us put it all together.
ਇੱਕ ਪ੍ਰਮੁੱਖ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਨੇ ਸੰਘੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਵਧੇਰੇ ਬਜ਼ੁਰਗ ਆਸਟ੍ਰੇਲੀਅਨ ਲੋਕਾਂ ਨੂੰ ਉਹਨਾਂ ਦੇ ਕੋਵਿਡ-19 ਬੂਸਟਰ ਪ੍ਰਾਪਤ ਕਰਨ ਦੇ ਯਤਨਾਂ 'ਤੇ ਧਿਆਨ ਕੇਂਦਰਿਤ ਕਰਨ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਪ੍ਰੋਫੈਸਰ ਪੀਟਰ ਕੋਲੀਗਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਗੰਭੀਰ ਬਿਮਾਰੀ ਜਾਂ ਕੋਵਿਡ-19 ਤੋਂ ਹੋਣ ਵਾਲੀ ਮੌਤ ਤੋਂ ਬਚਾਉਣ ਲਈ ਬੂਸਟਰ ਖੁਰਾਕਾਂ ਦੀ ਪ੍ਰਭਾਵਸ਼ੀਲਤਾ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਬਹੁਤ ਜ਼ਿਆਦਾ ਸੀ। ਉਹਨਾਂ ਕਿਹਾ ਕਿ ਸਾਨੂੰ ਮੈਸੇਜਿੰਗ ਨੂੰ ਬਦਲਣਾ ਪਵੇਗਾ ਕਿ ਤੁਸੀਂ ਜਿੰਨੇ ਵੱਡੇ ਹੋਵੋਗੇ ਤੁਹਾਨੂੰ ਉਨਾ ਹੀ ਫਾਇਦਾ ਹੋਵੇਗਾ। ਪ੍ਰੋਫੈਸਰ ਦੀ ਟਿੱਪਣੀ ਨਿਊ ਸਾਊਥ ਵੇਲਜ਼ ਵਿੱਚ ਸਭ ਤੋਂ ਤਾਜ਼ਾ ਰਿਪੋਰਟਿੰਗ ਮਿਆਦ ਵਿੱਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀਆਂ 5 ਕੋਵਿਡ-19 ਮੌਤਾਂ ਦਰਜ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ, ਜਦੋਂ ਕਿ ਰਾਜ ਵਿੱਚ ਹੋਈਆਂ 5 ਮੌਤਾਂ ਵਾਲੇ ਵਿਅਕਤੀਆਂ ਨੂੰ ਦੋਹਰਾ ਟੀਕਾਕਰਨ ਕੀਤਾ ਗਿਆ ਸੀ ਪਰ ਕਿਸੇ ਨੂੰ ਵੀ ਅਜੇ ਉਹਨਾਂ ਦਾ ਬੂਸਟਰ ਸ਼ਾਟ ਨਹੀਂ ਦਿੱਤਾ ਗਿਆ ਸੀ। ਪੱਛਮੀ ਆਸਟ੍ਰੇਲੀਆ ਵਿੱਚ ਵੀ ਇੱਕ ਔਰਤ ਜਿਸ ਦੀ ਉਮਰ 40 ਸਾਲ ਦੇ ਆਸਪਾਸ ਦੀ ਦੱਸੀ ਜਾ ਰਹੀ ਹੈ ਦੀ ਮੌਤ ਹੋ ਗਈ ਹੈ। ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸੁਪਰ ਐਨੂਏਸ਼ਨ ਫੰਡਾਂ ਵਿੱਚੋਂ ਇੱਕ ਅਵੇਅਰ ਸੁਪਰ ਰੁਜ਼ਗਾਰਦਾਤਾਵਾਂ ਨੂੰ ਆਪਣੇ ਲਿੰਗ ਪੇ ਇਕੁਇਟੀ ਨੀਤੀ ਵਿਕਸਿਤ ਕਰਨ ਅਤੇ ਪ੍ਰਕਾਸ਼ਿਤ ਕਰਨ ਲਈ ਬੁਲਾ ਰਿਹਾ ਹੈ। ਜਨਵਰੀ ਅਤੇ ਫਰਵਰੀ ਵਿੱਚ ਕਰਵਾਏ ਗਏ 1500 ਲੋਕਾਂ ਦੇ ਇੱਕ ਸਰਵੇਖਣ ਨੇ ਪਾਇਆ ਕਿ ਇੱਕ ਤਿਹਾਈ ਕਰਮਚਾਰੀ ਸੰਗਠਨਾਂ ਵਿੱਚ ਬਿਨਾਂ ਲਿੰਗ ਤਨਖਾਹ ਦੀ ਇਕੁਇਟੀ ਨੀਤੀ ਦੇ ਕੰਮ ਕਰਦੇ ਨੇ ਅਤੇ ਇਹ ਕਿ 44% ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹਨਾਂ ਦੀ ਕੰਪਨੀ ਕੋਲ ਅਜਿਹੀ ਕੋਈ ਨੀਤੀ ਹੈ ਜਾਂ ਨਹੀਂ। ਅਵੇਅਰ ਸੁਪਰ ਦੇ CEO ਡੀਨ ਸਟੀਵਰਟ ਦਾ ਕਹਿਣਾ ਹੈ ਕਿ ਲਿੰਗਕ ਤਨਖਾਹ ਦੇ ਅੰਤਰ ਦਾ ਮਤਲਬ ਇਹ ਹੈ ਕਿ ਔਰਤਾਂ ਪੁਰਸ਼ਾਂ ਨਾਲੋਂ 50% ਘੱਟ ਸੁਪਰ ਨਾਲ ਰਿਟਾਇਰ ਹੁੰਦੀਆਂ ਨੇ ਅਤੇ ਇਸ ਨੂੰ ਹੱਲ ਕਰਨਾ ਹੋਵੇਗਾ।
Look, I hope that employers really do begin to publish their gender pay policies and publish the percentage of women that they've got at group executives, because ultimately it isn't about being perfect. No one's expecting organisations to be perfect, but they are expecting organisations to actually have clear policies and clear plans in place to close the gaps.
ਦੱਖਣੀ ਆਸਟ੍ਰੇਲੀਆਈ ਰਾਜ ਦੀਆਂ ਚੋਣਾਂ ਵਿੱਚ ਜਲਦੀ ਵੋਟਿੰਗ ਸ਼ੁਰੂ ਹੋ ਗਈ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਤੋਂ ਛੇਤੀ ਵੋਟ ਪਾਉਣ ਦਾ ਲਾਭ ਲੈਣ ਦੀ ਉਮੀਦ ਹੈ। ਦੱਖਣੀ ਆਸਟ੍ਰੇਲੀਆਈ ਚੋਣ ਕਮਿਸ਼ਨ ਨੇ ਰਾਜ ਭਰ ਵਿੱਚ 37 ਸ਼ੁਰੂਆਤੀ ਵੋਟਿੰਗ ਕੇਂਦਰ ਸਥਾਪਿਤ ਕੀਤੇ ਨੇ ਜੋ ਕਿ ਅਗਲੇ 2 ਹਫ਼ਤਿਆਂ ਤੱਕ ਕੰਮ ਕਰਨਗੇ। ਚੋਣ ਕਮਿਸ਼ਨਰ ਮਿਕ ਸ਼ੈਰੀ ਦਾ ਕਹਿਣਾ ਹੈ ਕਿ ਸਾਰੇ ਸ਼ੁਰੂਆਤੀ ਵੋਟਿੰਗ ਕੇਂਦਰਾਂ ਅਤੇ ਪੋਲਿੰਗ ਬੂਥਾਂ 'ਤੇ ਕੋਵਿਡ-19 ਦੇ ਖਤਰੇ ਨੂੰ ਘੱਟ ਤੋਂ ਘੱਟ ਕਰਨ ਲਈ ਕਈ ਤਰ੍ਹਾਂ ਦੇ ਉਪਾਅ ਕੀਤੇ ਜਾਣਗੇ ਜਿਵੇਂ ਕਿ ਸਮਾਜਿਕ ਤੌਰ 'ਤੇ ਦੂਰੀਆਂ ਵਾਲੀਆਂ ਕਤਾਰਾਂ, ਲਾਜ਼ਮੀ ਮਾਸਕ ਪਾਉਣਾ, ਸਿੰਗਲ ਯੂਜ਼ ਪੈਨਸਿਲ ਅਤੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਚੋਣ ਅਧਿਕਾਰੀ। ਅਤੇ ਇਸ ਵੇਲੇ ਸਮਾਂ ਹੋ ਰਿਹਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਪੈਰਾਮਡਿਲਡਾਜ਼ ਅਧਿਕਾਰਤ ਤੌਰ 'ਤੇ ਸਿਡਨੀ ਓਪੇਰਾ ਹਾਊਸ ਦੀਆਂ ਪੌੜੀਆਂ 'ਤੇ ਆਸਟ੍ਰੇਲੀਆ ਦੀ ਸਭ ਤੋਂ ਨਵੀਂ ਰਾਸ਼ਟਰੀ ਟੀਮ ਬਣ ਗਈ ਹੈ ਜੋ ਕਿ ਵਿਸ਼ਵ ਪੱਧਰ 'ਤੇ ਮੁਕਾਬਲਾ ਕਰਨ ਵਾਲੀਆਂ ਆਸਟ੍ਰੇਲੀਆ ਦੀਆਂ ਰਾਸ਼ਟਰੀ ਫੁੱਟਬਾਲ ਟੀਮਾਂ ਦੀ ਮਾਣਮੱਤੀ ਪਰੰਪਰਾ ਨਾਲ ਜੁੜ ਗਈ ਹੈ। ਪੈਰਾਮਟਿਲਡਾ ਸੈਰੇਬਰਲ ਪਾਲਸੀ, ਐਕੁਆਇਰਡ ਬ੍ਰੇਨ ਇੰਜੀਨੀਅਰ ਅਤੇ ਸਟ੍ਰੋਕ ਦੇ ਲੱਛਣਾਂ ਵਾਲੀਆਂ ਔਰਤਾਂ ਅਤੇ ਲੜਕੀਆਂ ਲਈ ਆਸਟ੍ਰੇਲੀਆ ਦੀ ਪਹਿਲੀ ਰਾਸ਼ਟਰੀ ਟੀਮ ਹੈ। ਕੋਚ ਕੈਲੀ ਸਟੀਟਨ ਦਾ ਕਹਿਣਾ ਹੈ ਕਿ ਇਸ ਪਲ ਦੇ ਆਉਣ ਦਾ ਮਤਲਬ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ।
Such a proud moment, a dream come true, not only for myself but for the team. Putting a stamp, an inclusion in women's football as well and in Australia. So aligning ourselves with all the Matildas squads is something pretty special as well.
ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 74 ਸੈਂਟ, ਭਾਰਤ ਵਿੱਚ 57 ਰੁਪਏ 3 ਪੈਸੇ ਅਤੇ ਪਾਕਿਸਤਾਨ ਵਿੱਚ 132 ਰੁਪਏ 7 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਅਤੇ ਹੋਬਾਰਟ ਜ਼ਿਆਦਾਤਰ ਧੁੱਪ, ਤਾਪਮਾਨ ਕ੍ਰਮਵਾਰ 35 ਅਤੇ 22 ਡਿਗਰੀ, ਐਡੀਲੇਟ, ਮੈਲਬਰਨ ਅਤੇ ਬ੍ਰਿਸਬੇਨ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ ਕ੍ਰਮਵਾਰ 25, 23 ਅਤੇ 31 ਡਿਗਰੀ, ਕੈਨਬਰਾ ਮੀਂਹ ਦੀ ਸੰਭਾਵਨਾ, ਤਾਪਮਾਨ 23 ਡਿਗਰੀ, ਸਿਡਨੀ ਮੌਸਮ ਲਗਭਗ ਸਮਾਨ, ਤਾਪਮਾਨ 23 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।